दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक बारी हो रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी इस असू दे मेले तो पहला आप जी सतगुरु गोविंद सिंह सच्चे पातशाह जी दा पावन पवित्र इतिहास श्रवण कर रहे से इतिहास दे विच प्रसंग चल रहा सी नदौन दे जंग दा प्रसंग इथों तक पहुंचा है कि सतगुरु गोविंद सिंह सच्चे पातशाह जी ने बंदूक दी गोली दा वार करके राजे दयाल दा वध कर दिता। ग्रंथाकार भाई संतोख सिंह जी दस रहे सन कि राजे दयाल दा शरीर इस तरह धरती दे उत्ते डिगा ਜਿਵੇਂ ਕਿ ਵੱਡੀ ਤੇਜ ਹਵਾ ਦੇ ਨਾਲ ਕੋਈ ਸੁੱਕਾ ਹੋਇਆ ਰੁੱਖ ਧਰਤੀ ਦੇ ਉੱਤੇ ਡਿੱਗ ਜਾਂਦਾ। ਕਵੀ ਸੰਤੋਖ ਸਿੰਘ ਜੀ ਦੱਸ ਰਹੇ ਸਨ ਕਿ ਹੱਥ ਪੈਰ ਉਸ ਦੇ ਖਿਲਰ ਗਏ ਨੇ ਤੇ ਪ੍ਰਾਣਾ ਤੋਂ ਸੱਖਣਾ ਹੋ ਗਿਆ ਰਾਜੇ ਦਿਆਲ ਦਾ ਸਰੀਰ। ਇਥੋਂ ਤੱਕ ਕਥਾ ਪਹੁੰਚ ਚੁੱਕੀ ਸੀ। ਅੱਜ ਇਥੋਂ ਹੀ ਅੱਗੇ ਮੈਂ ਕਥਾ ਨੂੰ ਪ੍ਰਾਰੰਭ ਕਰਦਾ। ਪਰਿਉ ਤੁੰਡ ਬਾਯੋ ਪਯੋ ਸੀਸ ਨੰਗਾ ਪ੍ਰਿਥੀ ਸ਼੍ਰੋਣ ਫੈਲਿਓ ਪਗੇ ਤਾਹੇ ਅੰਗਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਰਾਜੇ ਦਾ ਮੂੰਹ ਖੁੱਲਾ ਹੋਇਆ ਸਿਰੋਂ ਨੰਗਾ ਹੈ ਉਹਦਾ ਡੁੱਲਿਆ ਹੋਇਆ ਖੂਨ ਧਰਤੀ ਦੇ ਉੱਤੇ ਪਸਰਿਆ ਹੋਇਆ ਇਸ ਤਰੀਕੇ ਦੇ ਨਾਲ ਉਹਦੇ ਅੰਗ ਟੁੱਟੇ ਹੋਏ ਨੇ। ਗਤੀ ਸੂਰ ਮੋਕੀ ਲਹੀ ਦੇਵ ਲੋਕੰ ਮਿਲੇ ਆਨ ਦੇਵ ਬਧੂ ਕੈ ਅਸ਼ੋਕੰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਸੂਰਮ ਤਾਈ ਦੇ ਨਾਲ ਲੜਦਾ ਹੋਇਆ ਸ਼ਹੀਦ ਹੋਇਆ ਹੈ ਇਸ ਕਰਕੇ ਮਾਨੋ ਕਿ ਦੇਵ ਲੋਕ ਦੇ ਵਿਚ ਹੀ ਉਸ ਨੇ ਪਹੁੰਚਣਾ ਹੈ। ਜਿਹੜੀਆਂ ਦੇਵ ਵਧੂਆਂ ਨੇ ਭਾਵ ਕੇ ਜਿਹੜੀਆਂ ਅਪਸਰਾਂ ਨੇ ਉਹ ਆਣ ਕੇ ਉਸ ਨੂੰ ਮਿਲੀਆਂ ਨੇ ਦੇਵ ਲੋਕ ਦੇ ਵਿਚ ਲਿਜਾਣ ਦੇ ਲਈ। ਮਰਿਓ ਮਾਰ ਮਾਰ ਬਕਾਰ ਸਰੋ ਸੰ ਦਿਓ ਪ੍ਰਾਣ ਸੋਹ ਮਿਟੇ ਪਾਪ ਦੋਸ਼ੰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਰ ਲੋ ਕਰਨ ਦੀ ਆਵਾਜ਼ ਦੇ ਨਾਲ ਹੀ ਰਾਜਾ ਦਿਆਲ ਮਰਿਆ ਸੀ ਇਸ ਕਰਕੇ ਕਵੀ ਜੀ ਲਿਖਦੇ ਨੇ ਦਿਓ ਪ੍ਰਾਣ ਸੋਹੰ ਮਿਟੇ ਪਾਪ ਦੋਸ਼ੰ ਭਾਵ ਕਿ ਉਸ ਨੇ ਆਪਣੇ ਜਿਹੜੇ ਪ੍ਰਾਣ ਨੇ ਉਹ ਲੜਦਿਆਂ ਹੋਇਆ ਦਿੱਤੇ ਨੇ ਇਸ ਕਰਕੇ ਉਹਦੇ ਜਿਹੜੇ ਪਾਪ ਤੇ ਦੋਸ਼ ਨੇ ਉਹ ਵੀ ਮੁੱਕ ਗਏ ਨੇ। ਇੱਕ ਤੇ ਬਹਾਦਰੀ ਦੇ ਨਾਲ ਲੜਦਾ ਹੋਇਆ ਸ਼ਹੀਦ ਹੈ ਇਸ ਕਰਕੇ ਉਹਦੇ ਪਾਪ ਦੇ ਦੋਸ਼ ਮੁੱਕ ਗਏ ਨੇ। ਤੇ ਦੂਸਰੀ ਤਰਫ ਜੇਕਰ ਦੂਸਰਾ ਪੱਖ ਲਾਇਆ ਜਾਵੇ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਅਕਾਲ ਪੁਰਖ ਦੇ ਸਰੂਪ ਨੇ ਉਹਨਾਂ ਦੇ ਹੱਥੋਂ ਮਾਰਿਆ ਗਿਆ, ਇਸ ਕਰਕੇ ਕਵੀ ਜੀ ਲਿਖਦੇ ਨੇ ਨਾ ਕੋਈ ਪਾਪ ਰਿਹਾ ਤੇ ਨਾ ਹੀ ਕੋਈ ਦੋਸ਼ ਰਿਹਾ। ਜਬੈ ਦਿਆਲ ਮਾਰਿਓ ਭਿਖੀ ਸੈਣ ਸਾਰੇ ਲਰੈ ਵੀਰ ਠਾਂਡੇ ਤਉ ਤੀਰ ਹਾਰੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਜਾ ਦਿਆਲ ਮਰਿਆ ਸਾਰੀ ਦੀ ਸਾਰੀ ਸੈਨਾ ਨੇ ਇਸ ਨੂੰ ਮਰਦਿਆਂ ਦੇਖਿਆ। ਉਸ ਵੇਲੇ ਲਰੈ ਵੀਰ ਠਾਂਡੇ ਤਉ ਤੀਰ ਹਾਰੇ, ਭਾਵ ਕੇ ਜਿਹੜੇ ਰਾਜੇ ਦੇ ਪੱਖੇ ਸੈਨਿਕ ਸਨ ਉਹ ਭਾਵੇਂ ਕਿ ਯੁੱਧ ਤੇ ਜਰੂਰ ਕਰ ਰਹੇ ਸਨ ਪਰ ਰਾਜੇ ਦਿਆਲ ਦੀ ਮੌਤ ਦੇ ਕਾਰਨ ਉਹਨਾਂ ਦੇ ਮਨ ਦਾ ਧੀਰਜ ਮੁੱਕ ਗਿਆ। ਕਟੋਚੀ ਕਿਰਪਾਲ ਬਿਲੋਕਿਓ ਦਿਆਲਾ ਹੋਤੇ ਔਰ ਸੈਲ ਪਤੀ ਤੀਰ ਹਾਲਾ। ਕਿਰਪਾਲ ਕਟੋਚੀ ਰਾਜੇ ਨੇ ਵੀ ਦੇਖਿਆ ਹੈ ਕਿ ਰਾਜਾ ਦਿਆਲ ਮਰ ਗਿਆ ਹੈ, ਇਸ ਤੋਂ ਇਲਾਵਾ ਹੋਰ ਪਹਾੜੀ ਰਾਜਿਆਂ ਦੇ ਜਿਹੜੇ ਧੀਰਜ ਨੇ ਉਹ ਹਿੱਲ ਗਏ। ਮਨੋ ਜੰਗ ਕੇ ਤੋਰ ਡਾਰੇ ਕਪਾਟ ਕਿਦੋਂ ਥੰਬ ਗਾਡਿਓ ਪ੍ਰਭੂ ਨੇ ਉਹ ਪਾਟ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਵੀ ਮੰਨਿਆ ਜਾ ਸਕਦਾ ਕਿ ਜਿਵੇਂ ਰਾਜਾ ਦਿਆਲ ਤਖਤੇ ਬਣ ਕੇ ਜੰਗ ਦੇ ਵਿਚ ਰੁਕਿਆ ਹੋਇਆ ਸੀ ਉਹਨਾਂ ਤਖਤਿਆਂ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਤੋੜ ਦਿੱਤਾ ਹੈ। ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਵੀ ਆਖਿਆ ਜਾ ਸਕਦਾ ਹੈ ਇੱਕ ਥੰਮ ਦੀ ਤਰ੍ਹਾਂ ਗੱਡ ਕੇ ਖਲੋਤਾ ਸੀ ਰਣਭੂਮੀ ਦੇ ਵਿਚ ਰਾਜਾ ਦਿਆਲ, ਇਸ ਗਾੜੇ ਥੰਮ ਨੂੰ ਪੁੱਟ ਕੇ ਦੂਰ ਸੁੱਟ ਦਿੱਤਾ ਹੈ ਸਤਿਗੁਰੂ ਗੋਬਿੰਦ ਸਿੰਘ ਨੇ। ਪਾਇਓ ਸ਼ੋਕ ਸ਼ਤਰਾਂ ਕੇ ਬੀਚ ਸਾਰੇ ਹੁਤੀ ਕੋਟ ਕੀ ਓਟ ਮਾਨੋ ਬਿਦਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੇ ਵੀ ਸ਼ਤਰੂ ਨੇ ਜਿੰਨੇ ਵੀ ਵੈਰੀ ਨੇ ਉਹਨਾਂ ਦੇ ਸਾਰਿਆਂ ਮਨਾਂ ਦੇ ਵਿਚ ਵੱਡਾ ਸੋਗ ਵਿਆਪਿਆ ਹੈ। ਉਹ ਸਮਝਦੇ ਨੇ ਕਿ ਇੱਕ ਕਿਲੇ ਦੀ ਤਰ੍ਹਾਂ ਓਟ ਰੂਪ ਸੀ ਆਸਰਾ ਰੂਪ ਸੀ ਦਿਆਲ, ਜਿਸ ਕਿਲੇ ਰੂਪੀ ਦਿਆਲ ਨੂੰ ਇਸ ਸਾਡੇ ਵੈਰੀ ਗੁਰੂ ਨੇ ਮਾਰ ਦਿੱਤਾ ਹੈ, ਖਤਮ ਕਰ ਦਿੱਤਾ। ਪਿਖਿਓ ਭੀਮ ਚੰਦ ਬਡੋ ਜੰਗ ਮਾਨੀ ਹਤਿਓ ਸ੍ਰੀ ਗੁਰੂ ਨੇ ਫਤਿਹ ਲੀਨ ਜਾਨੀ। ਕਵੀ ਜੀ ਲਿਖਦੇ ਨੇ ਕਿ ਰਾਜਾ ਭੀਮ ਚੰਦ ਵੀ ਬਹੁਤ ਜ਼ਿਆਦਾ ਖੁਸ਼ ਹੋਇਆ ਹੈ ਕਿਉਂਕਿ ਸਤਿਗੁਰੂ ਜੀ ਰਾਜੇ ਭੀਮ ਚੰਦ ਦੀ ਮਦਦ ਕਰ ਰਹੇ ਨੇ। ਕਵੀ ਜੀ ਲਿਖਦੇ ਨੇ ਭੀਮ ਚੰਦ ਪਿਖਿਓ ਬਡੋ ਜੰਗ ਮਾਨੀ, ਭਾਵ ਕੇ ਜੰਗ ਦਾ ਮਾਨੀ ਜਿਹੜਾ ਦਿਆਲ ਸੀ ਉਹ ਮਾਰਿਆ ਗਿਆ ਹੈ, ਮਾਨੋ ਕਿ ਇੱਕ ਹਿਸਾਬ ਦੇ ਨਾਲ ਗੁਰੂ ਨੇ ਮੈਨੂੰ ਫਤਿਹ ਜਿੱਤ ਦਿਵਾ ਦਿੱਤੀ। ਪ੍ਰਿਥੀ ਚੰਦ ਯਾਦ ਆਨੰਦੇ ਬਿਲਾਂਦੇ ਅਬੇ ਹੋਇ ਨਾ ਠਾਂਡੇ ਡਰੈ ਛਤਰ ਮੰਦੇ। ਇਸ ਤੋਂ ਇਲਾਵਾ ਪ੍ਰਿਥੀ ਚੰਦ ਵਰਗੇ ਜਿਹੜੇ ਹੋਰ ਰਾਜੇ ਨੇ ਉਹ ਵੀ ਬੜੇ ਪ੍ਰਸੰਨ ਹੋਏ ਨੇ ਜਿਹੜੇ ਕਿ ਰਾਜੇ ਭੀਮ ਚੰਦ ਦੇ ਪੱਖੀ ਨੇ, ਉਹ ਸਾਰੇ ਕਹਿੰਦੇ ਨੇ ਅਬੇ ਹੋਇ ਨਾ ਠਾਂਡੇ ਡਰੈ ਸ਼ਤਰੂ ਮੰਦੇ, ਭਾਵ ਕੇ ਹੁਣ ਮੰਦੇ ਵੈਰੀ ਡਰ ਜਾਣਗੇ ਤੇ ਸਾਹਮਣੇ ਸਾਡੇ ਖਲੋਣਗੇ ਨੇ। ਚਲਾਈ ਤੁਫੰਗ ਕੜਾ ਕਾੜ ਛੋਰੀ ਮਨੋ ਮੇਗ ਯੋਰੇ ਪਰੇ ਪੁੰਜ ਗੋਰੀ। ਕਵੀ ਜੀ ਲਿਖਦੇ ਨੇ ਕਿ ਕੜਾ ਕਾੜ ਦੀ ਆਵਾਜ਼ ਦੇ ਨਾਲ ਬਹੁਤੀਆਂ ਸਾਰੀਆਂ ਬੰਦੂਕਾਂ ਚਲਾਈਆਂ ਗਈਆਂ ਨੇ। ਮਨੋ ਮੇਗ ਯੋਰੇ ਪਰੇ ਪੁੰਜ ਗੋਰੀ, ਭਾਵ ਕਿ ਇਸ ਤਰ੍ਹਾਂ ਬਹੁਤੀਆਂ ਸਾਰੀਆਂ ਗੋਲੀਆਂ ਵਰ ਰਹੀਆਂ ਨੇ ਜਿਵੇਂ ਬੱਦਲਾਂ ਦੇ ਵਿਚੋਂ ਗੜੇ ਵਰ ਰਹੇ। ਬਲੰ ਆਪਣੋ ਯੋਜ ਦੋਨੋ ਲਗਾਏ ਖਿਚੈ ਚਾਂਪ ਤੋ ਤੀਰ ਤੀਖੇ ਚਲਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਖਿਚੈ ਚਾਂਪ ਕੋ ਤੀਰ ਤੀਖੇ ਚਲਾਏ, ਭਾਵ ਕੇ ਦੋਵਾਂ ਤਰਫਾਂ ਤੋਂ ਧਨਸ਼ਾਂ ਨੂੰ ਖਿੱਚਿਆ ਗਿਆ ਹੈ ਤੇ ਫੇਰ ਚਿੱਲਿਆਂ ਦੇ ਵਿਚੋਂ ਤਿੱਖੇ ਤੀਰ ਇੱਕ ਦੂਜੇ ਦੇ ਉੱਤੇ ਛੁੱਟੇ ਨੇ। ਇਸੀ ਰੀਤ ਮਾਸਿਓ ਮਹਾ ਜੰਗ ਰੌਰਾ ਲਹੂ ਮਾਸ ਤੇ ਦਾਰਨ ਪੂਰ ਠੌਰਾ। ਇਸੇ ਹੀ ਤਰੀਕੇ ਦੇ ਨਾਲ ਬਹੁਤ ਵੱਡਾ ਜੰਗ ਦਾ ਰੌਲਾ ਮਚਿਆ ਹੋਇਆ। ਕਵੀ ਜੀ ਲਿਖਦੇ ਨੇ ਕਿ ਲਹੂ ਤੇ ਮਾਸ ਦੇ ਕਾਰਨ ਜਿਹੜੀ ਰਣ ਭੂਮੀ ਹੈ ਉਹ ਬਹੁਤ ਹੀ ਜ਼ਿਆਦਾ ਭਿਆਨਕ ਹੋ ਚੁੱਕੀ। ਮਾਰੇ ਪੁੰਜ ਬਾਜੀ ਪਰੇ ਖੇਤ ਮਾਹੀ ਲਗੇ ਕਾਏ ਕੂਮੇ ਕਨੇ ਤੂੰ ਮਤਾਹੀ। ਬਹੁਤੇ ਸਾਰੇ ਰਣ ਭੂਮੀ ਦੇ ਵਿੱਚ ਘੋੜੇ ਮਰੇ ਹੋਏ ਨੇ, ਬਹੁਤੇ ਸਾਰੇ ਸੂਰਮੇ ਵੀ ਮਰ ਕੇ ਡਿੱਗੇ ਹੋਏ ਨੇ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਕਈ ਘਾਇਲ ਹੋ ਕੇ ਧਰਤੀ ਦੇ ਉੱਤੇ ਲਿਟੇ ਪਏ ਨੇ। ਇਸ ਤਰੀਕੇ ਦੀ ਰਣ ਭੂਮੀ ਦੀ ਹਾਲਤ ਹੈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਕਛਕ ਤੀਰ ਤਰ ਆਰ ਰਹੇ ਲਖ ਸ੍ਰੀ ਗੋਬਿੰਦ ਸਿੰਘ ਦੀਨ ਤੁਫਾਂਗ ਸੁਦਾਸ ਕੋ ਗਰਜੋ ਸ੍ਰੀ ਰਣ ਸਿੰਘ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜੇ ਜਦੋਂ ਵੈਰੀ ਧੀਰੀ ਨੂੰ ਧਾਰਨ ਕਰਕੇ ਅੜੇ ਰਹਿ, ਇਸ ਗੱਲ ਨੂੰ ਦੇਖਿਆ ਸਤਿਗੁਰੂ ਗੋਬਿੰਦ ਸਿੰਘ ਜੀ ਨੇ, ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਬੰਦੂਕ ਫੜੀ ਹੋਈ ਸੀ ਉਸ ਨੂੰ ਇੱਕ ਦਾਸ ਨੂੰ ਫੜਾ ਦਿੱਤਾ ਤੇ ਰਣ ਭੂਮੀ ਦੇ ਵਿੱਚ ਸ਼ੇਰ ਦੀ ਤਰ੍ਹਾਂ ਸਤਿਗੁਰੂ ਜੀ ਗੱਜੇ। ਤਰ ਚਾਂਪ ਹੱਥ ਹੈ ਕੋ ਫੰਦਾਏ ਰਿਪ ਸਮਖ ਹੋਏ ਕਰ ਜੀਤ ਚਾਏ। ਬੰਦੂਕ ਨੂੰ ਛੱਡ ਕੇ ਸਤਿਗੁਰਾਂ ਨੇ ਆਪਣੇ ਤਨਿਸ਼ ਨੂੰ ਹੱਥ ਦੇ ਵਿੱਚ ਤਕੜਾਈ ਦੇ ਨਾਲ ਸਾਂਭਿਆ ਹੈ। ਘੋੜੇ ਨੂੰ ਸਤਿਗੁਰਾਂ ਨੇ ਜਰਾ ਅੱਗੇ ਤੇਜ ਕੀਤਾ ਹੈ। ਵੈਰੀ ਦੇ ਸਾਹਮਣੇ ਪਹੁੰਚੇ ਨੇ ਜਿੱਤ ਦੇ ਚਾਅ ਨੂੰ ਹਿਰਦੇ ਦੇ ਵਿੱਚ ਧਾਰਨ ਕਰਕੇ। ਬੜ ਬੇਗ ਸਾਥ ਪਾਥਾ ਮਜਾਰ ਕਾਢਿਓ ਖਤੰਗ ਖਰ ਮਨੋ ਮਾਰ। ਵੱਡੇ ਵੇਗ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੱਥੇ ਨੂੰ ਸਾਂਭਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਾਹਲੀ ਦੇ ਨਾਲ ਹੀ ਆਪਣੇ ਪੱਥੇ ਦੇ ਵਿੱਚੋਂ ਇੱਕ ਤਿੱਖੇ ਤੀਰ ਨੂੰ ਕੱਢਿਆ। ਗੁਣ ਬਿਖੈ ਸੰਦ ਕਰ ਤਾਨ ਤਾਨ ਰਿਸ ਧਰ ਵਿਸਾਲ ਮੁਚਕੰਤ ਬਾਨ। ਸਤਿਗੁਰਾਂ ਨੇ ਤੀਰ ਆਪਣੇ ਤਨਿਸ਼ ਦੇ ਚਿੱਲੇ ਦੇ ਵਿੱਚ ਰੱਖਿਆ ਹੈ, ਫੇਰ ਤਨਿਸ਼ ਦੀ ਡੋਰੀ ਨੂੰ ਇੰਨਾ ਜ਼ੋਰ ਦੇ ਨਾਲ ਖਿੱਚਿਆ ਕਿ ਸਤਿਗੁਰਾਂ ਦਾ ਜਿਹੜਾ ਸੱਜਾ ਹਸਤ ਕਮਲ ਸੀ ਉਹ ਸਤਿਗੁਰਾਂ ਦੇ ਸੱਜੇ ਕੰਨ ਦੇ ਨਾਲ ਛੋ ਗਿਆ ਹੈ। ਗੁੱਸੇ ਦੇ ਨਾਲ ਫੇਰ ਸਤਿਗੁਰਾਂ ਨੇ ਤੀਰ ਛੱਡਿਆ। ਤਬ ਗਯੋ ਸ਼ੂਕ ਕਰ ਬੇਗਪੁਰ ਜਿਸ ਪੇਖ ਪਏ ਪੈ ਪੀਤ ਸੂਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ੂਕ ਦਾ ਹੋਇਆ ਬੜੀ ਤੇਜ਼ੀ ਦੇ ਨਾਲ ਤੀਰ ਗਿਆ ਹੈ। ਜਿਸ ਤੀਰ ਨੂੰ ਆਉਂਦਿਆਂ ਦੇਖ ਕੇ ਵੈਰੀ ਬਹੁਤ ਹੀ ਜ਼ਿਆਦਾ ਡਰ ਦੇ ਨਾਲ ਭੈ ਭੀਤ ਹੋ ਗਏ, ਬਹੁਤ ਜ਼ਿਆਦਾ ਡਰ ਗਏ। ਸ਼ਤਰਾਣ ਬੀਚ ਕਰ ਰੌਰ ਡਾਰ ਇਤ ਯੁਤ ਤਕਾਏ ਔਰ ਤੀਰ ਹਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੈਰੀ ਦੇ ਦਲ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਮਚ ਗਿਆ ਹੈ, ਭਾਵ ਕਿ ਸਤਿਗੁਰਾਂ ਦੇ ਤੀਰ ਤੋਂ ਬਚਣ ਦਾ ਵੈਰੀ ਇਧਰ ਉਧਰ ਹੋ ਕੇ ਯਤਨ ਕਰ ਰਹੇ। ਪੁਨ ਅਪਰ ਤੀਰ ਸਤ ਗੁਰ ਨਿਕਾਸ ਧਰ ਜੇਹ ਜੋਰ ਕਰ ਜੋਰ ਤਾਸ। ਇੱਕ ਤੀਰ ਚਲਾਉਣ ਤੋਂ ਬਾਅਦ ਫਿਰ ਸਤਿਗੁਰਾਂ ਨੇ ਦੂਸਰੇ ਤੀਰ ਨੂੰ ਕੱਢਿਆ ਹੈ, ਉਸ ਨੂੰ ਵੀ ਪਹਿਲੇ ਦੇ ਤਰ੍ਹਾਂ ਤਨਿਸ਼ ਦੇ ਵਿੱਚ ਰੱਖਿਆ ਹੈ ਤੇ ਜ਼ੋਰ ਦੇ ਨਾਲ ਫਿਰ ਤਨਿਸ਼ ਦੀ ਡੋਰੀ ਨੂੰ ਖਿੱਚਿਆ।
ਚਰੜੰਤ ਚਾਂਪ ਬਰਖੰਤ ਤੀਰ ਸਰੜੰਤ ਯਾਤ ਬਰੜੰਤ ਬੀਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਨਖ ਨੇ ਚਿਰੜ ਚਿਰੜ ਦੀ ਆਵਾਜ਼ ਕੀਤੀ ਹੈ। ਜਦੋਂ ਸਤਿਗੁਰਾਂ ਨੇ ਤੀਰ ਛੱਡਣਾ ਚਾਹਿਆ ਸਰੜੰਤ ਯਾਤ ਬਰੜੰਤ ਬੀਰ, ਭਾਵ ਕਿ ਸ਼ੂਕ ਦਾ ਜਾਂਦਾ ਹੈ ਹਰ ਕੋਈ ਤੀਰ ਜਿਹੜਾ ਵੀ ਸਤਿਗੁਰੂ ਜੀ ਛੱਡਦੇ ਨੇ। ਤੇ ਕਵੀ ਜੀ ਲਿਖਦੇ ਨੇ ਕਿ ਤੀਰ ਜਿਨ੍ਹਾਂ ਨੂੰ ਲੱਗਦਾ ਹੈ ਉਹ ਚੀਕਦੇ ਹਨ ਸੂਰਮੇ।
ਤਕ ਅੰਤ ਸ਼ਤਰ ਹਤ ਅੰਗ ਜੰਗ
ਅਤਿਅੰਤ ਤ੍ਰਾਸ ਥਰ ਥਰ ਤਿਅੰਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁੱਸੇ ਦੀ ਨਿਗਾਹ ਦੇ ਨਾਲ ਜਿਹੜੇ ਪਾਸੇ ਵੀ ਸਤਿਗੁਰੂ ਜੀ ਤੱਕਦੇ ਨੇ, ਸਤਿਗੁਰਾਂ ਦੀ ਗੁੱਸੇ ਵਾਲੀ ਨਜ਼ਰ ਤੋਂ ਬਹੁਤ ਹੀ ਜ਼ਿਆਦਾ ਵੈਰੀ ਡਰ ਜਾਂਦੇ ਨੇ ਤੇ ਉਹਨਾਂ ਦੇ ਸਰੀਰ ਘਬਰਾਹਟ ਦੇ ਨਾਲ ਕੰਬਣ ਲੱਗ ਜਾਂਦੇ ਨੇ।
ਕਰ ਅੰਤ ਸ਼ੀਗਰ ਨਿਕ ਸੰਤ ਬਾਨ, ਖਿੱਚ ਅੰਤ ਚਾਂਪ ਲੱਗ ਅੰਤ ਕਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਤੋਂ ਆਪਣੇ ਤਨਸ਼ ਦੇ ਵਿੱਚ ਤੀਰ ਰੱਖਦੇ ਨੇ, ਬੜੀ ਸ਼ੀਘਰਤਾ ਦੇ ਨਾਲ ਤੀਰ ਚੱਲਦਾ ਹੈ। ਜਦੋਂ ਸਤਿਗੁਰੂ ਜੀ ਤੀਰ ਖਿੱਚਣ ਦੇ ਵਾਸਤੇ ਧਨੁਸ਼ ਦੀ ਡੋਰੀ ਨੂੰ ਖਿੱਚਦੇ ਨੇ ਤੇ ਕਵੀ ਜੀ ਲਿਖਦੇ ਨੇ ਕਿ ਇੰਨਾ ਜ਼ੋਰ ਦੇ ਨਾਲ ਖਿੱਚਦੇ ਨੇ ਕਿ ਸਤਿਗੁਰਾਂ ਦਾ ਜਿਹੜਾ ਡੋਰੀ ਨੂੰ ਖਿੱਚਣ ਵਾਲਾ ਹੱਥ ਹੈ ਉਹ ਕੰਨ ਦੇ ਨਾਲ ਆ ਛੁੰਦਾ, ਇੰਨੀ ਜ਼ੋਰ ਦੇ ਨਾਲ ਖਿੱਚ ਕੇ ਤੀਰ ਚਲਾਉਂਦੇ।
ਮੁੱਚ ਕੰਤ ਜਾਤ ਬਰੇ ਅੰਤ ਤਾਏ, ਗਿਰ ਅੰਤ ਬੀਰ ਬਕ ਅੰਤ ਹਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਛੂਕਦਾ ਹੋਇਆ ਤੀਰ ਸੂਰਮਿਆਂ ਵੈਰੀਆਂ ਦੇ ਹਿਰਦੇ ਦੇ ਵਿੱਚ ਧਸ ਜਾਂਦਾ ਹੈ। ਕਵੀ ਜੀ ਲਿਖਦੇ ਨੇ ਗਿਰ ਅੰਤ ਬੀਰ ਬਕ ਅੰਤ ਹਾਏ, ਜਿਹਨੂੰ ਵੀ ਤੀਰ ਵੱਜਦਾ ਹੈ ਉਹਦੇ ਮੂੰਹ ਦੇ ਵਿੱਚੋਂ ਸਿਰਫ ਹਾਏ ਦੀ ਆਵਾਜ਼ ਨਿਕਲਦੀ ਹੈ, ਇਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ। ਭਾਵ ਕਿ ਹਾਏ ਕਹਿੰਦਾ ਹੋਇਆ ਡਿੱਗ ਪੈਂਦਾ, ਹੋਰ ਕੋਈ ਮੌਕਾ ਹੀ ਨਹੀਂ ਮਿਲਦਾ ਕੁਝ ਕਹਿਣ ਦਾ ਜਾਂ ਬਚਾ ਦਾ।
ਇਮ ਚਾਰ ਬਾਣ ਦਾਏ ਸੋ ਹਾਥ, ਵਿੱਚ ਸ਼ਤਰਨ ਮਾਰੇ ਕੋਪ ਸਾਥ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਲਗਾਤਾਰ ਸਤਿਗੁਰਾਂ ਨੇ ਚਾਰ ਤੀਰ ਚਲਾਏ ਨੇ ਆਪਣੇ ਸੱਜੇ ਹੱਥ ਦੇ ਨਾਲ ਡੋਰੀ ਨੂੰ ਖਿੱਚ ਕੇ। ਕਵੀ ਜੀ ਲਿਖਦੇ ਨੇ ਕਿ ਵੈਰੀ ਕੋਪ ਦੇ ਨਾਲ ਬਹੁਤੇ ਮਰੇ।
ਪੁੰਨ ਬਾਮ ਹੱਥ ਤੇ ਐਂਚ ਚਾਪ, ਵਿਦਿਆ ਪ੍ਰਵੀਨ ਤਨ ਬਾਨ ਆਪ।
ਹੁਣ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਤੀਰ ਅੰਦਾਜ਼ੀ ਦੇ ਵਿੱਚ ਬੜੇ ਨਿਪੁੰਨ ਨੇ, ਉਹਨਾਂ ਦੀ ਵਿਦਿਆ ਬਹੁਤ ਹੀ ਜ਼ਿਆਦਾ ਵਧੀਆ। ਕਵੀ ਜੀ ਲਿਖਦੇ ਨੇ ਕਿ ਪਹਿਲੇ ਜਿਹੜੇ ਚਾਰ ਤੀਰ ਚਲਾਏ ਨੇ ਉਹ ਸਤਿਗੁਰਾਂ ਨੇ ਧਨੁਸ਼ ਨੂੰ ਖੱਬੇ ਹੱਥ ਦੇ ਵਿੱਚ ਫੜ ਕੇ ਤੇ ਸੱਜੇ ਦੇ ਨਾਲ ਖਿੱਚ ਕੇ ਚਲਾਏ ਨੇ। ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਜੀ ਇਸ ਵਿਦਿਆ ਦੇ ਵਿੱਚ ਬੜੇ ਪ੍ਰਵੀਨ ਨੇ, ਬੜੇ ਮਾਹਰ ਨੇ, ਬੜੇ ਚਤਰ ਨੇ, ਉਹਨਾਂ ਨੇ ਫਿਰ ਧਨੁਸ਼ ਨੂੰ ਆਪਣੇ ਸੱਜੇ ਹੱਥ ਦੇ ਵਿੱਚ ਫੜਿਆ ਤੇ ਖੱਬੇ ਹੱਥ ਦੇ ਨਾਲ ਉਹਨਾਂ ਨੇ ਤੀਰ ਛੱਡਣੇ ਸ਼ੁਰੂ ਕੀਤੇ।
ਛੋਰੇ ਖਤੰਗ ਪਾਟੇ ਅੰਗ ਭੰਗ, ਮੁਖ ਰਕਤ ਮਨੋ ਰਸ ਬੀਰ ਰੰਗ।
ਜਿਹੜੇ ਤੀਰ ਛੱਡੇ ਨੇ ਉਹਨਾਂ ਨੇ ਬਹੁਤੇ ਸਾਰੇ ਵੈਰੀਆਂ ਦੇ ਸੂਰਮਿਆਂ ਦਾ ਨਾਸ਼ ਕੀਤਾ ਹੈ।
ਮੁਖ ਰਕਤ ਮਨੋ ਰਸ ਬੀਰ ਰੰਗ,
ਸਤਿਗੁਰਾਂ ਦੇ ਮੁਖੜੇ ਦਾ ਜਿਹੜਾ ਰੰਗ ਹੈ ਉਹ ਲਹੂ ਦੀ ਤਰ੍ਹਾਂ ਲਾਲ ਹੋਇਆ ਹੋਇਆ ਇਸ ਤਰ੍ਹਾਂ ਲੱਗਦਾ ਜਿਵੇਂ ਵੀਰ ਰਸ ਨੇ ਹੀ ਸਰੂਪ ਨੂੰ ਧਾਰਨ ਕੀਤਾ ਹੋਵੇ।
ਦਾਲੇ ਅਰਨ ਸਮੁਖ ਕਰ ਕੈ ਪਿਆਨ, ਚਪਲਾਇ ਤੁਰੰਗਮ ਕੋਮਾਨ।
ਵੈਰੀ ਦੇ ਦਲ ਦੇ ਵਿੱਚ ਸਾਹਮਣੇ ਕਰਕੇ ਘੋੜੇ ਨੂੰ ਅੱਗੇ ਦੀ ਅੱਗੇ ਚਲਾਈ ਜਾਂਦੇ ਨੇ, ਘੋੜਾ ਸਤਿਗੁਰਾਂ ਦਾ ਅੱਗੇ ਵੈਰੀ ਦੇ ਦਲ ਦੇ ਵਿੱਚ ਵਧ ਰਹੇ।
ਵੱਡ ਹੇਲ ਕਾਲ ਕਰ ਧੂਮ ਧਾਮ, ਪਹੁੰਚੇ ਸਮੀਪ ਨਹੀਂ ਦੈ ਆਰਾਮ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੋਲ ਪਹੁੰਚ ਕੇ ਵੈਰੀ ਨੂੰ ਆਰਾਮ ਨਹੀਂ ਲੈਣ ਦਿੱਤਾ, ਭਾਵ ਕੇ ਸਾਹ ਨਹੀਂ ਲੈਣ ਦਿੱਤਾ।
ਤੀਰਜ ਛੁਰਾਏ ਦਲ ਕੋ ਭਜਾਏ, ਕਰ ਬਾਮ ਬਾਣ ਤੈ ਕੋ ਚਲਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੈਰੀ ਦੇ ਦਲ ਦਾ ਧੀਰਜ ਸਤਿਗੁਰਾਂ ਨੇ ਤੋੜ ਦਿੱਤਾ ਹੈ।
ਕਰ ਬਾਮ ਬਾਣ ਤੈ ਕੋ ਚਲਾਏ,
ਖੱਬੇ ਹੱਥ ਦੇ ਨਾਲ ਧਨੁਸ਼ ਦੀ ਡੋਰੀ ਨੂੰ ਖਿੱਚ ਕੇ ਲਗਾਤਾਰ ਸਤਿਗੁਰਾਂ ਨੇ ਤਿੰਨ ਤੀਰ ਚਲਾਏ ਨੇ, ਚਾਰ ਤੀਰ ਚਲਾਏ ਨੇ ਸੱਜੇ ਹੱਥ ਦੇ ਨਾਲ ਤੇ ਤਿੰਨ ਤੀਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖੱਬੇ ਹੱਥ ਦੇ ਨਾਲ ਚਲਾਏ ਨੇ। ਸਤਿਗੁਰੂ ਜੀ ਦਾ ਮੁੱਖ ਵਾਕ ਕਥਨ ਹੈ
ਇਸੇ ਮੌਕੇ ਦੇ ਬਾਬਤ ਸਤਿਗੁਰਾਂ ਨੇ ਬਾਣੀ ਦੇ ਵਿਚ ਜ਼ਿਕਰ ਵੀ ਕੀਤਾ ਹੈ। ਦਸਮ ਗ੍ਰੰਥ ਦੇ ਵਿਚ ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ, ਤਵੰ ਕੀਟ ਤੋ ਲਓ ਤੋ ਫੰਗਨ ਸੰਭਾਰੇ, ਹਿਰਦਾ ਏਕ ਰਾਵੰਤ ਕੇ ਤੱਕ ਮਾਰੇ। ਹੁਣ ਇਸ਼ਾਰਾ ਹੈ ਰਾਜੇ ਦਿਆਲ ਦੇ ਵੱਲ। ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲਾਂ ਤੇ ਮੈਂ ਹੱਥ ਦੇ ਵਿਚ ਬੰਦੂਕ ਫੜੀ, ਬੰਦੂਕ ਦੀ ਗੋਲੀ ਚਲਾ ਕੇ ਆਪਣੇ ਵੈਰੀ ਦੇ ਹਿਰਦੇ ਨੂੰ ਤੋੜਿਆ, ਛਾਤੀ ਦੇ ਵਿਚ ਗੋਲੀ ਮਾਰੀ। ਗਿਰਿਓ ਚੂਮ ਭੂਮੈ ਕਰਿਓ ਯੁੱਧ ਸੁਧੰ, ਤਉ ਮਾਰ ਬੋਲਿਓ ਮਹਾ ਮਾਣ ਕ੍ਰੁਧੰ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਮੈਂ ਜਦੋਂ ਵੈਰੀ ਨੂੰ ਗੋਲੀ ਮਾਰੀ, ਭਾਵ ਕੇ ਰਾਜੇ ਦਿਆਲ ਨੂੰ, ਉਹ ਝੂਮਦਾ ਹੋਇਆ ਧਰਤੀ ਦੇ ਉੱਤੇ ਡਿੱਗ ਪਿਆ, ਮਾਨੋ ਕਿ ਰਣ ਭੂਮੀ ਦੇ ਵਿਚ ਵੱਡੀ ਜਿੱਤ ਸੀ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਅੱਗੇ ਇਸ ਗੱਲ ਦਾ ਵੀ ਬਿਆਨ ਕਰਦੇ ਨੇ ਕਿ ਮੈਂ ਫਿਰ ਬੰਦੂਕ ਨੂੰ ਛੱਡ ਦਿੱਤਾ, ਹੱਥ ਦੇ ਵਿਚ ਧਨਖ ਨੂੰ ਫੜਿਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਸਤਿਗੁਰੂ ਜੀ ਲਿਖਦੇ ਨੇ, ਤਜਿਓ ਤੁਪਕੰ ਬਾਣ ਪਾਨੰਗ ਸੰਭਾਰੇ, ਚਤਰ ਬਾਣ ਲੈ ਸੋ ਸਬਗਿੰਗ ਪ੍ਰਹਾਰੇ, ਤ੍ਰਿਤੀਓ ਬਾਣ ਲੈ ਬਾਮ ਪਾਨੰਗ ਚਲਾਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿਚ ਜ਼ਿਕਰ ਕਰਦੇ ਨੇ ਕਿ ਫਿਰ ਮੈਂ ਆਪਣੀ ਬੰਦੂਕ ਨੂੰ ਛੱਡ ਦਿੱਤਾ, ਫਿਰ ਮੈਂ ਆਪਣੇ ਹੱਥ ਦੇ ਵਿਚ ਧਨੁਸ਼ ਨੂੰ ਸਾਂਭਿਆ। ਸਤਿਗੁਰੂ ਜੀ ਲਿਖਦੇ ਨੇ, ਚਤਰ ਬਾਣ ਲੈ ਸੋ ਸਬਗਿੰਗ ਪ੍ਰਹਾਰੇ। ਸਤਿਗੁਰੂ ਜੀ ਇਹ ਵੀ ਲਿਖਦੇ ਨੇ ਕਿ ਪਹਿਲਾਂ ਮੈਂ ਸੱਜੇ ਹੱਥ ਦੇ ਨਾਲ ਚਾਰ ਤੀਰ ਚਲਾਏ ਨੇ, ਫਿਰ ਲਿਖਦੇ ਨੇ, ਤ੍ਰਿਤੀਓ ਬਾਣ ਲੈ ਬਾਮ ਪਾਨੰਗ ਚਲਾਏ। ਸਤਿਗੁਰੂ ਜੀ ਲਿਖਦੇ ਨੇ ਕਿ ਫਿਰ ਤਿੰਨ ਤੀਰ ਮੈਂ ਖੱਬੇ ਹੱਥ ਦੇ ਨਾਲ ਚਲਾਏ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਵੀ ਇਸੇ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੇ ਚਾਰ ਤੀਰ ਸੱਜੇ ਹੱਥ ਦੇ ਨਾਲ ਚਲਾਏ ਨੇ, ਤੇ ਫਿਰ ਅਗਲੇ ਜਿਹੜੇ ਤਿੰਨ ਤੀਰ ਨੇ ਉਹ ਖੱਬੇ ਹੱਥ ਦੇ ਨਾਲ ਡੋਰੀ ਨੂੰ ਖਿੱਚ ਕੇ ਚਲਾਏ। ਗੁਰ ਕੀ ਸਹਾਇ ਲੈ ਭੀਮ ਚੰਦ, ਬੀਰਨ ਬਿੰਗਾਰ ਤੀਰਜ ਬਿਲੰਦ। ਕਵੀ ਜੀ ਲਿਖਦੇ ਨੇ ਕਿ ਰਾਜੇ ਭੀਮ ਚੰਦ ਨੇ ਸਤਿਗੁਰਾਂ ਦੀ ਸਹਾਇਤਾ ਲਈ ਹੈ, ਉਹ ਵੀ ਧੀਰਜਤਾ ਦੇ ਨਾਲ ਆਪਣੇ ਸੂਰਮਿਆਂ ਨੂੰ ਲੈ ਕੇ ਅੱਗੇ ਵਧ ਰਹੇ। ਕੋਰਨ ਚਲਾਏ ਮੋਰਨ ਮਨਿੰਦ, ਕਹਿ ਮਾਰ ਮਾਰ ਉਮਡੇ ਨਰਿੰਦ। ਜਦੋਂ ਰਾਜਾ ਦਿਆਲ ਮਾਰਿਆ ਗਿਆ ਤੇ ਸਾਰਿਆਂ ਦਾ ਹੌਸਲਾ ਬਹੁਤ ਹੀ ਜ਼ਿਆਦਾ ਵੱਧ ਗਿਆ ਹੈ, ਇਸ ਕਰਕੇ ਕਵੀ ਜੀ ਲਿਖਦੇ ਨੇ, ਘੋੜਿਆਂ ਨੂੰ ਕਦਾਉਂਦੇ ਹੋਏ ਹੋਰ ਰਾਜੇ ਭੀਮ ਚੰਦ ਦੇ ਸਮੇਤ ਮਾਰ ਲੋ ਕਰਨ ਦੀ ਆਵਾਜ਼ ਦੇ ਨਾਲ ਅੱਗੇ ਵਧੇ। ਜੇ ਹੋਤੇ ਕਟੋ ਚ ਕਿਰਪਾਲ ਆਦ, ਹਲ ਗਏ ਪਾਏ ਪਾਛੇ ਬੇਵਾਦ। ਦੂਸਰੀ ਤਰਫ ਕਿਰਪਾਲ ਕਟੋਚੀ ਵਰਗੇ ਜਿਹੜੇ ਰਾਜੇ ਸਨ, ਜਿਹੜੇ ਕਿ ਵਿਰੋਧੀ ਧਿਰ ਦੇ ਵਿਚ ਸ਼ਾਮਲ ਸਨ, ਉਹਨਾਂ ਦੇ ਕਵੀ ਜੀ ਲਿਖਦੇ ਨੇ ਕਿ ਪੈਰ ਹਿੱਲ ਗਏ ਨੇ, ਉਹਨਾਂ ਨੇ ਪਿੱਛੇ ਨੂੰ ਹਟਣਾ ਸ਼ੁਰੂ ਕੀਤਾ। ਪਟ ਬਲੀ ਗਯੋ ਮਰ ਫੇਰਾ ਕੋਏ, ਗੁਰ ਕੋ ਪ੍ਰਤਾਪ ਨਹੀਂ ਸਹ ਸੋਏ। ਭਾਵ ਕੇ ਜਿਹੜਾ ਬਲੀ ਸੀ ਰਾਜਾ ਦਿਆਲ, ਉਹ ਤੇ ਮਰ ਚੁੱਕਾ ਹੈ, ਉਸ ਤੋਂ ਬਗੈਰ ਕਵੀ ਜੀ ਲਿਖਦੇ ਨੇ ਕਿ ਹੁਣ ਕਿੰਨੇ ਅੱਗੇ ਭਿੜਨਾ ਸੀ, ਕਿੰਨੇ ਅੜਨਾ ਸੀ। ਗੁਰ ਕੋ ਪ੍ਰਤਾਪ ਨਹੀਂ ਸਹ ਸੋਏ, ਭਾਵ ਕੇ ਦੂਸਰੀ ਤਰਫ ਸਤਿਗੁਰਾਂ ਦੇ ਪ੍ਰਤਾਪ ਨੂੰ ਕੋਈ ਵੀ ਸਹਿਣ ਕਰ ਨਹੀਂ ਰਿਹਾ। ਤਜ ਖੇਤ ਬਾਰ ਕੀ ਕਰ ਸੰਭਾਰ, ਹੱਥ ਸਨੇ ਸਨੇ ਲਰ ਤੇ ਜੁਝਾਰ। ਆਖਰਕਾਰ ਵੈਰੀਆਂ ਨੇ ਮੈਦਾਨੇ ਜੰਗ ਨੂੰ ਛੱਡਿਆ ਹੈ, ਜਿਹੜਾ ਵਾੜਾ ਸੀ ਲੱਕੜ ਦਾ ਉਸ ਦੇ ਵਿਚ ਸੰਭਾਲ ਕੇ ਵੜ ਗਏ ਨੇ, ਹੌਲੀ ਹੌਲੀ ਜੂਝਦੇ ਹੋਏ। ਕੱਠ ਗਾੜੀ ਓ ਤੰਗ ਥਲ ਗਾੜ ਜੋਏ, ਤਹ ਭਾਜ ਪ੍ਰਵੇਸ਼ ਜਾਏ ਸੋਏ। ਭਾਵ ਕੇ ਕਾੜ ਦਾ ਵਾੜਾ ਜਿਹੜਾ ਕਿ ਉੱਚੀ ਜਗ੍ਹਾ ਦੇ ਉੱਤੇ ਉਹਨਾਂ ਨੇ ਪਹਿਲਾਂ ਹੀ ਬਣਾਇਆ ਹੋਇਆ ਸੀ, ਉਸ ਦੇ ਵਿਚ ਜਾ ਵੜੇ ਨੇ। ਪ੍ਰਭ ਸਪਤ ਬਾਣ ਤੇ ਜੀਤ ਜੁੱਧ, ਪ੍ਰਭ ਸ਼ਾਇ ਦੀਏ ਵਿਚ ਬਾਰ ਕ੍ਰੋਧ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਨੋ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ 7 ਤੀਰ ਚਲਾ ਕੇ ਹੀ ਮੈਦਾਨੇ ਜੰਗ ਨੂੰ ਫਤਿਹ ਕਰ ਲਿਆ ਹੈ, ਕਿਉਂਕਿ ਅੱਗੇ ਜਾ ਕੇ ਇਸ ਗੱਲ ਦਾ ਪ੍ਰਮਾਣ ਆਉਂਦਾ ਕਿ ਸਤਿਗੁਰਾਂ ਨੇ ਸਿਰਫ 7 ਤੀਰ ਹੀ ਚਲਾਏ ਨੇ, 4 ਸੱਜੇ ਹੱਥ ਦੇ ਨਾਲ ਤੇ 3 ਖੱਬੇ ਹੱਥ ਦੇ ਨਾਲ, ਭਾਵੇਂ ਕਿ ਸੈਨਿਕਾਂ ਨੇ ਹੋਰ ਵੀ ਲੜਾਈ ਕੀਤੀ, ਪਰ ਸਤਿਗੁਰਾਂ ਨੇ 7 ਤੀਰਾਂ ਤੋਂ ਇਲਾਵਾ ਹੋਰ ਕੋਈ ਤੀਰ ਜਾਂ ਹਥਿਆਰ ਨਹੀਂ ਚਲਾਇਆ। ਕਵੀ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਡਰਦੇ ਹੋਏ ਜਿਹੜੇ ਵੈਰੀ ਸੀ ਉਹ ਵੜ ਗਏ ਨੇ ਲੱਕੜ ਦੇ ਵਾੜੇ ਦੇ ਵਿੱਚ ਜਾ ਕੇ। ਨਹੀਂ ਥੇਰਿਓ ਗਇਓ ਬਾਹਰ ਬਿਸਾਲ, ਕਠਗੜੇ ਵਿਖੇ ਵੜ ਗਏ ਅਤਾਲ। ਕਿਸੇ ਤੋਂ ਵੀ ਬਾਹਰ ਰੁਕਿਆ ਨਹੀਂ ਗਿਆ, ਇਸ ਕਰਕੇ ਉਸ ਕਾਠ ਦੇ ਲੱਕੜ ਦੇ ਬਣੇ ਹੋਏ ਵਾੜੇ ਦੇ ਵਿੱਚ ਛੇਤੀ ਹੀ ਵੈਰੀ ਜਾ ਪਹੁੰਚੇ ਨੇ। ਸੰਪਾਦਕ ਜੀ 2-4 ਸਤਰਾਂ ਸਤਿਗੁਰਾਂ ਦੀ ਬਾਬਤ ਲਿਖਦੇ ਨੇ। ਸੰਪਾਦਕ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਦੀ ਸ਼ੁੱਧ ਸਚਾਈ ਦਾ ਭਾਵ ਤੱਕੋ, ਜਦੋਂ ਗੋਲੀ ਰਾਜੇ ਨੂੰ ਵੱਜਦੀ ਹੈ ਤੇ ਆਪ ਨੇ ਵੱਜਦੀ ਵੇਖ ਲਈ ਹੈ ਤਾਂ ਕਹਿੰਦੇ ਹਨ ਕਿ ਮੇਰੀ ਗੋਲੀ ਰਾਜੇ ਨੂੰ ਵੱਜੀ, ਪਰ 7 ਤੀਰ ਕਿਸੇ ਨੂੰ ਵੱਜੇ ਕਿ ਨਹੀਂ ਵੱਜੇ ਇਸ ਗੱਲ ਦੇ ਵਿੱਚ ਆਪ ਨਿਸ਼ਚਿਤ ਨਹੀਂ ਹੋਏ ਤਾਂ ਕਹਿੰਦੇ ਹਨ ਪਤਾ ਨਹੀਂ ਕਿਸ ਕਿਸ ਦੇ ਜਾ ਕੇ ਵੱਜੇ ਹਨ। ਵੱਜੇ ਜ਼ਰੂਰ ਸਰਦਾਰਾਂ ਤੇ ਆਗੂਆਂ ਨੂੰ ਹੋਣਗੇ, ਕਿਉਂਕਿ ਆਪ ਦੱਸਦੇ ਹਨ ਕਿ ਇਸ ਦੇ ਮਗਰੋਂ ਵੈਰੀ ਨੂੰ ਹਾਰ ਹੋ ਗਈ, ਪਰ ਆਪ ਨਿਸ਼ਚਿੰਤ ਨਾ ਹੋਣ ਕਰਕੇ ਅਨਿਸ਼ਚਿਤ ਬਾਤ ਹੀ ਕਹਿੰਦੇ ਹਨ। ਬਚਿੱਤਰ ਨਾਟਕ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਆਪਣੀ ਕਲਮ ਦੇ ਨਾਲ ਲਿਖਦੇ ਨੇ, ਸਤਿਗੁਰੂ ਜੀ ਲਿਖਦੇ ਨੇ, ਲੱਗੇ ਜਾਂ ਲੱਗੇ ਨਾ ਕਛੂ ਜਾਨ ਪਾਏ, ਭਾਵ ਕੇ ਜਿਹੜੇ ਮੈਂ 7 ਤੀਰ ਚਲਾਏ। ਸਤਿਗੁਰੂ ਜੀ ਲਿਖਦੇ ਨੇ, ਪਤਾ ਨਹੀਂ ਕਿਸੇ ਨੂੰ ਲੱਗੇ ਜਾਂ ਨਹੀਂ ਲੱਗੇ, ਮੈਨੂੰ ਇਸ ਗੱਲ ਦੀ ਨਹੀਂ ਖਬਰ। ਲੱਗੇ ਜਾਂ ਲੱਗੇ ਨਾ ਕਛੂ ਜਾਨ ਪਾਏ, ਸੋ ਤਉ ਲਓ ਦੈਵ ਜੁੱਧ ਕੀਨ ਉਜਾਰਨ, ਤਿਨੇ ਖੇਦ ਕੇ ਬਾਰ ਕੇ ਬੀਜ ਡਾਰਨ। ਪਰ ਸਤਿਗੁਰੂ ਗੋਬਿੰਦ ਸਿੰਘ ਜੀ ਆਪਣੀ ਕਲਮ ਦੇ ਨਾਲ ਇਹ ਵੀ ਲਿਖਦੇ ਨੇ, ਤੀਰਾਂ ਦਾ ਪਤਾ ਨਹੀਂ ਹੈ, ਪਰ ਇਸ ਗੱਲ ਦਾ ਮੈਨੂੰ ਪੂਰਾ ਪਤਾ ਹੈ ਕਿ ਮੈਂ ਖੇਦ ਦੇ ਕੇ ਆਪਣੇ ਵੈਰੀ ਨੂੰ ਦੁਖੀ ਕਰਕੇ ਵਾੜੇ ਦੇ ਵਿੱਚ ਜ਼ਰੂਰ ਵਾੜ ਦਿੱਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਡਰਦੇ ਹੋਏ ਵੈਰੀ ਲੱਕੜ ਦੇ ਵਾੜੇ ਦੇ ਵਿੱਚ ਜਾ ਵੜੇ। ਵਿੱਚ ਬਾਰੇ ਬਾਰ ਪਿਖ ਬਾਰ ਬਾਰ, ਹਰ ਰਹੇ ਓਜ ਤਰ ਤਾਰ ਤਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਾੜੇ ਦੇ ਵਿੱਚ ਵੜ ਕੇ ਬਾਰ ਬਾਰ ਉਹ ਬਾਹਰ ਨੂੰ ਦੇਖਦੇ ਹਨ। ਹਰ ਰਹੇ ਓਜ ਤਾਰ ਤਾਰ, ਫਿਰ ਵੀ ਉਹਨਾਂ ਨੇ ਥੋੜੀ ਓਜ ਨੂੰ ਧਾਰਨ ਕਰਕੇ ਰੱਖਿਆ ਤੇ ਵਾੜੇ ਦੇ ਵਿੱਚੋਂ ਲੜੇ। ਛੁੱਟੈ ਤੂਫਾਂਗ ਬੁੰਗੇਰ ਫੇਰ, ਵਿੱਚ ਥਿਰ ਕਟੋਚਿਆ ਲੀਨ ਕੇਰ। ਇਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੋਲੀਆਂ ਚਲਾਈਆਂ ਬੁੰਗੇ ਦੇ ਵੱਲ ਨੂੰ, ਭਾਵ ਕੇ ਕਾਠ ਗੜੇ ਉੱਪਰ ਤੇ ਉਸ ਦੇ ਵਿੱਚ ਟਿਕੇ ਹੋਏ ਕਟੋਚੀਏ ਦੇ ਉੱਤੇ। ਇਸ ਤਰੀਕੇ ਦੇ ਨਾਲ ਤੀਰਾਂ ਦਾ ਵਾਰ ਕਰਕੇ ਤੇ ਗੋਲੀਆਂ ਦਾ ਵਾਰ ਕਰਕੇ ਜਿਹੜਾ ਕਿਰਪਾਲ ਕਟੋਚਿਆ ਸੀ ਉਸ ਨੂੰ ਵਾੜੇ ਦੇ ਵਿੱਚ ਹੀ ਘੇਰ ਲਿਆ ਗਿਆ। ਪੁਨ ਪਾਇਓ ਜੋਧ ਕ੍ਰੁਧਤ ਕਰਾਰ, ਛੁਟਕੰਤ ਬਾਣ ਗੋਰੀ ਹਜ਼ਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਬਾਅਦ ਦੁਬਾਰਾ ਫੇਰ ਜ਼ੋਰਦਾਰ ਕ੍ਰੋਧ ਦੇ ਨਾਲ ਹੱਲਾ ਹੋਇਆ ਹੈ ਜਿਹਦੇ ਵਿੱਚ ਹਜ਼ਾਰਾਂ ਗੋਲੀਆਂ ਚੱਲੀਆਂ। ਫਿਰ ਪਾਏ ਬੀਚ ਸ਼ਤਰਨ ਬਿਲੋਕ, ਤਬ ਸਪਾਟ ਆਪਣੋ ਲੀਨ ਰੋਕ। ਜਦੋਂ ਵੈਰੀ ਵਾੜੇ ਦੇ ਵਿੱਚ ਜਾ ਲੁਕੇ ਤੇ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਦੇ ਕੇ ਆਪਣੀ ਸੈਨਾ ਨੂੰ ਮਨਾ ਕਰ ਦਿੱਤਾ ਕਿ ਹੱਲਾ ਕੀਤਾ ਨਾ ਜਾਵੇ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਦਾ ਸਮਾਂ ਹੋ ਗਿਆ ਸੀ। ਪੁਰਾਣੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਨੀਤੀ ਵੀ ਸੀ ਕਿ ਰਾਤ ਦੇ ਵੇਲੇ ਯੁੱਧ ਲੜਿਆ ਨਹੀਂ ਸੀ ਜਾਂਦਾ। ਸੂਰਜ ਦੇ ਢਲਣ ਤੋਂ ਬਾਅਦ ਰਾਤ ਪੈਣ ਦੇ ਨਾਲ ਯੁੱਧ ਬੰਦ ਕਰ ਦਿੰਦੇ ਸਨ ਤੇ ਜਦੋਂ ਅਗਲੀ ਸਵੇਰ ਹੁੰਦੀ ਸੀ ਫੇਰ ਲੜਿਆ ਜਾਂਦਾ ਸੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰਾਂ ਨੇ ਹੁਕਮ ਕੀਤਾ ਕਿ ਹੁਣ ਤੁਸੀਂ ਵਾਰ ਕਰਨਾ ਛੱਡ ਦਿਓ। ਅਬ ਗਏ ਹਾਰ ਵਿੱਚ ਹੋਏ ਗਾਡ, ਨਿਕਸੈਨ ਵਹਿਰ ਬੜ ਤਰਾਸ ਬਾਡ। ਸਤਿਗੁਰੂ ਜੀ ਕਹਿੰਦੇ ਨੇ ਕਿ ਹੁਣ ਤੇ ਹਾਰ ਗਏ ਨੇ, ਇਹ ਵਾੜੇ ਦੇ ਵਿੱਚ ਜਾ ਲੁਕੇ ਨੇ, ਮੈਨੂੰ ਲੱਗਦਾ ਹੈ ਕਿ ਡਰਦੇ ਮਾਰੇ ਹੁਣ ਵਾੜੇ ਦੇ ਵਿੱਚੋਂ ਬਾਹਰ ਨਹੀਂ ਨਿਕਲਣਗੇ, ਇਸ ਤੋਂ ਇਲਾਵਾ ਰਾਤ ਹੋ ਚੁੱਕੀ ਹੈ, ਯੁੱਧ ਨੂੰ ਬੰਦ ਕਰ ਦੇ।
ਇਮ ਫਤਿਹ ਲੀਨ ਪ੍ਰਭ ਰਣ ਮਝਾਰ, ਦੋਏ ਦਿਸ਼ਨ ਬੀਰ ਲਖ ਕੈ ਉਦਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਰੀਤੀ ਦੇ ਨਾਲ, ਮਾਨੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਣ ਦੇ ਵਿੱਚ ਜਿੱਤ ਦੀ ਪ੍ਰਾਪਤੀ ਕਰ ਲਈ ਹੈ। ਦੋ ਦਿਸ਼ਨ ਬੀਰ ਲਖ ਕੈ ਉਦਾਰ, ਦੋਵਾਂ ਤਰਫਾਂ ਦੇ ਸੂਰਮਿਆਂ ਨੇ ਸਤਿਗੁਰਾਂ ਨੂੰ ਵੱਡਾ ਬਹਾਦਰ ਸਮਝਿਆ।
ਨਹੀਂ ਹਿਰਦੈ ਤਾਸ ਜਿਨ ਕੇ ਕਦਾਪ, ਰਿਪ ਕੋ ਪਲਾਏ ਹਰ ਤੀਰ ਆਪ।
ਸਤਿਗੁਰੂ ਜੀ ਐਸੇ ਨੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਰਤਾ ਮਾਤਰ ਵੀ ਕਿਸੇ ਦਾ ਕੋਈ ਭੈ ਨਹੀਂ ਹੈ, ਕੋਈ ਖੌਫ ਨਹੀਂ ਹੈ।
ਰਿਪ ਕੋ ਪਲਾਏ ਹੱਥ ਤੀਰ ਆਪ, ਆਪ ਤੀਰ ਚਲਾ ਕੇ ਸਤਿਗੁਰਾਂ ਨੇ ਵੈਰੀਆਂ ਨੂੰ ਦੌੜਾ ਦਿੱਤਾ। ਜਿਮ ਪ੍ਰਥਮ ਪਾਵਟਾ ਜੀਤ ਜੰਗ, ਗਨ ਸੈਲ ਪਤੀ ਕਰ ਤ੍ਰਾਸ ਸੰਗ।
ਕਵੀ ਜੀ ਲਿਖਦੇ ਨੇ ਕਿ ਜਿਵੇਂ ਪਹਿਲੇ ਯੁੱਧ ਦੇ ਵਿੱਚ ਪੌਂਟੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਾੜੀਆਂ ਦੇ ਨਾਲ ਯੁੱਧ ਲੜਿਆ ਤੇ ਬਹੁਤਾ ਡਰ ਉਹਨਾਂ ਨੂੰ ਦਿੱਤਾ,
ਅਬ ਤਿਸੀ ਰੀਤ ਇਹ ਜੀਤ ਪਾਏ, ਗੁਰ ਵੀਰ ਬਹਾਦਰ ਬਹੁ ਬੜਾਏ।
ਉਸੇ ਹੀ ਰੀਤੀ ਦੇ ਨਾਲ ਸਤਿਗੁਰਾਂ ਨੇ ਮਾਨੋ ਕਿ ਇਸ ਰਣ ਨੂੰ ਵੀ ਜਿੱਤ ਲਿਆ ਹੈ। ਸਤਿਗੁਰੂ ਜੀ ਬਹੁਤ ਸੂਰਮੇ ਨੇ, ਬੜੇ ਬਹਾਦਰ ਨੇ, ਬਹੁਤੀ ਜਿਆਦਾ ਵਡਿਆਈ ਸਤਿਗੁਰਾਂ ਦੇ ਜਿਹੜੇ ਸ਼ਸਤਰਧਾਰੀ ਯੋਧੇ ਨੇ ਉਹ ਕਰ ਰਹੇ ਨੇ।
ਇਮ ਕਰਤ ਕੀਰਤੀ ਸੁਪਟ ਬ੍ਰਿੰਦ, ਹਟ ਪਰੇ ਸਿਵਰ ਨਿਜ ਕਰ ਆਨੰਦ।
ਕਵੀ ਜੀ ਲਿਖਦੇ ਨੇ ਕਿ ਸੁਪਟਾਂ ਨੇ, ਯੋਧਿਆਂ ਨੇ ਇਸ ਤਰ੍ਹਾਂ ਦੀ ਸਤਿਗੁਰਾਂ ਦੀ ਕੀਰਤੀ ਕੀਤੀ ਹੈ, ਫੇਰ ਆਰਾਮ ਕਰਨ ਦੇ ਵਾਸਤੇ ਆਪਣੇ ਸਿਵਰ ਦੇ ਵਿੱਚ ਪਹੁੰਚੇ।
ਸ਼ਤਰਨ ਭਜਾਏ ਵਿੱਚ ਬਾਰ ਬਾਰ, ਤਬ ਆਣ ਕਰਿਓ ਡੇਰਾ ਸੁਧਾਰ।
ਕਵੀ ਜੀ ਲਿਖਦੇ ਨੇ ਕਿ ਵੈਰੀਆਂ ਨੂੰ ਭਜਾ ਕੇ ਵਾੜੇ ਦੇ ਵਿੱਚ ਵਾੜ ਕੇ ਫੇਰ ਸੁਧਾਰ ਕੇ ਪਿੱਛੇ ਹਟ ਕੇ ਡੇਰਾ ਕੀਤਾ।
ਦੁੰਦਵ ਬਜਾਏ ਹਰ ਖੰਤ ਬੀਰ, ਸਭ ਉਤਰ ਪਰੇ ਨਿਜਲੇ ਬਹੀਰ।
ਨਗਾਰੇ ਨੂੰ ਵਜਾ ਕੇ ਖੁਸ਼ੀ ਦੇ ਨਾਲ ਸੂਰਮਿਆਂ ਨੇ ਆਪਣਾ ਡੇਰਾ ਲਾ ਲਿਆ।
ਸਤ ਗੁਰੂ ਸਿਵਰ ਆਪਣ ਲਗਾਏ, ਉਤ ਭੀਮ ਚੰਦ ਕੁਛ ਦੂਰ ਜਾਏ।
ਇੱਕ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਯੋਧਿਆਂ ਦੇ ਨਾਲ ਸਿਵਰ ਲਾਇਆ ਹੈ, ਆਪਣਾ ਡੇਰਾ ਲਾਇਆ ਹੈ, ਤੇ ਦੂਸਰੀ ਤਰਫ ਥੋੜੇ ਫਰਕ ਦੇ ਉੱਤੇ ਰਾਜਾ ਭੀਮ ਚੰਦ ਵੀ ਉਤਰੇ।
ਡੇਰਾ ਉਤਾਰ ਆਨੰਦ ਧਾਰ, ਬਿਸਰਾਮ ਕੀਨ ਨਿਸਤਮ ਗੁਜਾਰ।
ਸਾਰਿਆਂ ਨੇ ਡੇਰਾ ਉਤਾਰਿਆ ਹੈ, ਭਾਵ ਕੇ ਆਨੰਦ ਦੇ ਨਾਲ ਡੇਰਾ ਲਾਇਆ ਹੈ।
ਬਿਸਰਾਮ ਕੀਨ ਨਿਸਤਮ ਗੁਜਾਰ,
ਭਾਵ ਕੇ ਹਨੇਰੀ ਰਾਤ ਨੂੰ ਗੁਜਾਰਨ ਦੇ ਵਾਸਤੇ ਸਾਰੇ ਰੁਕੇ।
ਨਹੀਂ ਦਿਸੈ ਨਿਕਟ ਤੇ ਜਾਤ ਕੋਏ, ਸਭ ਖਾਣ ਪਾਣ ਕਰ ਅਰਧ ਸੋਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਇੰਨੀ ਜ਼ਿਆਦਾ ਹਨੇਰੀ ਸੀ ਕਿ ਲਾਗੋਂ ਦੀ ਜੇਕਰ ਕੋਈ ਤੁਰ ਕੇ ਚਲਿਆ ਜਾਵੇ ਤੇ ਪਤਾ ਨਹੀਂ ਸੀ ਲੱਗਦਾ, ਹੱਥ ਪਸਾਰਿਆ ਹੋਇਆ ਦਿਸਦਾ ਨਹੀਂ ਸੀ, ਇੰਨੀ ਜ਼ਿਆਦਾ ਹਨੇਰੀ ਰਾਤ ਸੀ।
ਕਵੀ ਜੀ ਲਿਖਦੇ ਨੇ ਸਭ ਖਾਣ ਪਾਣ ਕਰ ਅਰਧ ਸੋਏ,
ਸਾਰੇ ਖਾ ਪੀ ਕੇ ਅਰਧ ਸੋਏ। ਇਹਦੇ ਦੋ ਭਾਵ ਨੇ ਕਿ ਅੱਧੀ ਰਾਤ ਤੱਕ ਸੁੱਤੇ ਨੇ, ਜਾਂ ਫਿਰ ਅਰਧ ਸੋਏ ਦਾ ਇਹ ਵੀ ਭਾਵ ਲਾਇਆ ਜਾ ਸਕਦਾ ਕਿ ਅੱਧੇ ਸੌ ਗਏ ਤੇ ਅੱਧੇ ਜਾਗ ਰਹੇ ਸਨ।
ਤਬ ਅਲਫ ਖਾਣ ਕਟੋਚ ਸੰਗ, ਮਿਲ ਮੰਤਰ ਕੀਨ ਨਹੀਂ ਬਣ ਜੰਗ।
ਹੁਣ ਅਲਫ ਖਾਨ ਤੇ ਜਿਹੜਾ ਕਿਰਪਾਲ ਕਟੋਚੀਆ ਹੈ, ਇਹੀ ਆਪਣੀ ਸੈਨਾ ਦੇ ਮੋਹਰੀ ਨੇ। ਕਵੀ ਜੀ ਲਿਖਦੇ ਨੇ ਕਿ ਦੋਵਾਂ ਨੇ ਵਿਚਾਰਾਂ ਕਰਨੀਆਂ ਸ਼ੁਰੂ ਕੀਤੀਆਂ ਨੇ। ਅਲਫ ਖਾਨ ਨੂੰ ਰਾਜਾ ਕਟੋਚੀਆ ਕਹਿੰਦਾ ਹੈ, ਨਹੀਂ ਬਣਿਆ ਜੰਗ, ਕਹਿੰਦਾ ਕਿ ਹੁਣ ਜੰਗ ਸਾਡੇ ਤੋਂ ਲੜਿਆ ਨਹੀਂ ਜਾਣਾ। ਤਜ ਬਾਰ ਚਲੋ ਇਸ ਬਾਰ ਆਪ ਮਰ ਬਿਜੜ ਵਾਲੀਆ ਸੁਪਟ ਖਾਪ।
ਕਿਰਪਾਲ ਕਟੋਚੀਆ ਕਹਿੰਦਾ ਹੈ ਆਪਣੇ ਨਾਲ ਦੇ ਸਾਥੀ ਅਲਫ ਖਾਨ ਨੂੰ, ਕਹਿੰਦਾ ਕਿ ਸਾਨੂੰ ਹੁਣੇ ਹੀ ਰਾਤ ਦੇ ਵੇਲੇ ਚਾਹੀਦਾ ਕਿ ਵਾੜੇ ਨੂੰ ਛੱਡ ਕੇ ਇਥੋਂ ਦੌੜ ਜਾਈਏ। ਮਰ ਬਿਜੜ ਵਾਲੀਆ ਸੁਪਟ ਖਾਪ, ਭਾਵ ਕੇ ਸੂਰਮੇ ਬਹੁਤੇ ਜ਼ਿਆਦਾ ਖਪ ਗਏ ਨੇ ਤੇ ਬਿਜੜ ਵਾਲੀਆ ਰਾਜਾ ਵੀ ਸੂਰਮਾ ਮਾਰਿਆ ਗਏ।
ਗੁਰ ਬਡੋ ਬੀਰੀਨ ਕੋ ਸਹਾਏ ਹੱਥ ਇਕ ਤੁਫਾਂਗ ਤੇ ਜੀਤ ਪਾਏ।
ਕਿਰਪਾਲ ਕਹਿੰਦਾ ਹੈ ਕਿ ਇਨ੍ਹਾਂ ਦੀ ਸਹਾਇਤਾ ਦੇ ਵਾਸਤੇ ਵੱਡਾ ਸੂਰਮਾ ਗੁਰੂ ਪਹੁੰਚਿਆ ਹੋਇਆ ਜਿਨ੍ਹੇ ਇੱਕੋ ਹੀ ਬੰਦੂਕ ਦੀ ਗੋਲੀ ਦਾ ਵਾਰ ਕਰਕੇ ਮਾਨੋ ਕੇ ਜਿੱਤ ਦੀ ਪ੍ਰਾਪਤੀ ਕਰ ਲਈ ਹੈ। ਸਾਰਿਆਂ ਤੋਂ ਵੱਡਾ ਜੂਝਣ ਵਾਲਾ ਸਾਡਾ ਸਾਥੀ ਰਾਜਾ ਦਿਆਲ ਸੀ ਤੇ ਗੁਰੂ ਨੇ ਇੱਕ ਗੋਲੀ ਦੇ ਨਾਲ ਹੀ ਉਸ ਦਾ ਖਾਤਮਾ ਕਰ ਲਿਆ, ਕਰੀਬ ਜਿੱਤ ਦੇ ਲਾਗੇ ਪਹੁੰਚ ਗਏ।
ਜਬ ਹੋਏ ਪ੍ਰਾਤ ਕਮਸਾਨ ਕੋਰ ਰਿਪ ਪਰ ਆਣ ਚਾਹੂ ਓਰ ਜੋਰ।
ਕਹਿੰਦਾ ਹੈ ਜਦੋਂ ਹੀ ਅਗਲੀ ਸਵੇਰ ਹੋਵੇਗੀ ਤੇ ਕਮਸਾਨ ਦਾ ਯੁੱਧ ਹੋਵੇਗਾ, ਕਿਉਂਕਿ ਵਾੜੇ ਦੇ ਵਿੱਚ ਅਸੀਂ ਘੇਰੇ ਜਾ ਚੁੱਕੇ ਹਾਂ। ਰਿਪ ਪਰ ਆਣ ਚਾਹੂ ਓਰ ਜੋਰ, ਜੋਰ ਦੇ ਕੇ ਸਾਡੇ ਜਿਹੜੇ ਵੈਰੀ ਨੇ ਉਹ ਚਾਰੇ ਪਾਸਿਓਂ ਸਾਡੇ ਤੇ ਹੱਲਾ ਕਰਨਗੇ।
ਲਰ ਮ੍ਰਿਤ ਪਾਏ ਨਿਪ ਕੈ ਸੁਪਟ ਬਿਨ ਦਿਆਲ ਪਿਰੈ ਤਹ ਕੋ ਦਬਟ।
ਕਹਿੰਦਾ ਜੋ ਲੜੇਗਾ ਉਹ ਮਰੇਗਾ, ਚਾਹੇ ਰਾਜਾ ਹੋਵੇ ਤੇ ਭਾਵੇਂ ਕੋਈ ਸੂਰਮਾ ਸੈਨਿਕ ਹੋਵੇ।
ਬਿਨ ਦਿਆਲ ਪਿਰੈ ਤਹ ਕੋ ਦਬਟ,
ਭਾਵ ਕੇ ਰਾਜੇ ਦਿਆਲ ਤੋਂ ਬਿਨਾ ਦਬਾਉਣ ਵਾਲਾ ਉਥੇ ਕੌਣ ਜੰਗ ਦੇ ਵਿਚ ਭਿੜੇਗਾ, ਭਾਵ ਤੇ ਉਥੇ ਮਰ ਗਿਆ, ਹੁਣ ਲੜਾਕੂ ਭਿੜਨ ਵਾਲਾ ਕੋਈ ਨਹੀਂ।
ਗੁਰ ਬਰੇ ਵਿਚ ਕਰ ਰੇਲ ਪੇਲ ਹੋਏ ਖਰੋ ਕੌਣ ਤਿੰਨ ਹੇਲ ਚੇਲ।
ਅਲਫ ਖਾਨ ਨੂੰ ਕਹਿੰਦਾ ਹੈ ਕਿਰਪਾਲ, ਖਰੋ ਕੌਣ ਤਿੰਨ ਹੇਲ ਚੇਲ, ਭਾਵ ਕਿ ਉਹਨਾਂ ਦਾ ਹੱਲਾ ਜਿਹੜਾ ਹੋਵੇਗਾ ਉਸ ਨੂੰ ਅੱਗੇ ਵਧ ਕੇ ਕੌਣ ਚੱਲੇਗਾ।
ਨਾ ਹੱਕ ਮਰੰਤ ਤਜ ਦੇ ਹੋ ਯੁੱਧ ਗੁਰ ਬਿਨਾ ਇਨੋ ਪਰ ਪੁਨੋ ਕ੍ਰੋਧ।
ਇਸ ਕਰਕੇ ਅਲਫ ਖਾਨ ਨੂੰ ਕਹਿੰਦਾ ਹੈ ਕਿਰਪਾਲ ਕਿ ਬੇਕਾਰ ਦੇ ਵਿਚ ਮਾਰੇ ਜਾਵਾਂਗੇ, ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਯੁੱਧ ਨੂੰ ਛੱਡ ਦਈਏ।
ਗੁਰ ਬਿਨਾ ਇਨੋ ਪਰ ਪਨੋ ਕ੍ਰੋਧ,
ਭਾਵ ਕਿ ਜਦੋਂ ਗੁਰੂ ਇਨ੍ਹਾਂ ਦੇ ਨਾਲ ਨਹੀਂ ਹੋਵੇਗਾ, ਜਦੋਂ ਗੁਰੂ ਤੋਂ ਬਗੈਰ ਹੋਣਗੇ ਤੇ ਫੇਰ ਅਸੀਂ ਲੜਾਂਗੇ।
ਕਰ ਮਹਾ ਜਗ ਜੀਤ ਨਿਸੰਗ ਇਕ ਰੰਗ ਸਦਾ ਹਮ ਤੋਹੇ ਸੰਗ।
ਅਲਫ ਖਾਨ ਨੂੰ ਕਿਰਪਾਲ ਕਟੋਚੀਆ ਕਹਿੰਦਾ ਕਿ ਮੈਂ ਤੇ ਹਮੇਸ਼ਾ ਤੇਰੇ ਨਾਲ ਇਕ ਰਸ ਹਾਂ, ਭਾਵ ਕੇ ਮਿਲਿਆ ਹੋਇਆ ਹਾਂ। ਅਸੀਂ ਨਿਸੰਗ ਰੂਪ ਦੇ ਵਿਚ ਉਦੋਂ ਇਨ੍ਹਾਂ ਦੇ ਉੱਤੇ ਜਿੱਤ ਦੀ ਪ੍ਰਾਪਤੀ ਕਰਾਂਗੇ ਜਦੋਂ ਗੁਰੂ ਇਨ੍ਹਾਂ ਦਾ ਪੱਖੀ ਨਹੀਂ ਹੋਵੇਗਾ, ਇਨ੍ਹਾਂ ਦਾ ਸਹਾਇਕ ਨਹੀਂ ਹੋਵੇਗਾ।
ਇਮ ਚਲਤ ਬਾਤ ਸੁਣ ਅਲਫ ਖਾਨ ਮਨ ਜਾਣ ਮਾਨ ਸਨਮਾਨ ਠਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਰਪਾਲ ਨੇ ਇਸ ਤਰ੍ਹਾਂ ਦੀਆਂ ਗੱਲਾਂ ਅਲਫ ਖਾਨ ਨੂੰ ਜਦੋਂ ਆਖੀਆਂ ਕਿ ਸਾਨੂੰ ਚਾਹੀਦਾ ਦੌੜ ਜਾਈਏ ਮੈਦਾਨੇ ਜੰਗ ਨੂੰ ਛੱਡ ਕੇ ਤਾਂ ਸਾਡਾ ਬਚਾਅ ਹੋ ਸਕਦਾ, ਤੇ ਕਵੀ ਜੀ ਲਿਖਦੇ ਨੇ ਕਿ ਅਲਫ ਖਾਨ ਨੇ ਇਸ ਦੀਆਂ ਆਖੀਆਂ ਹੋਈਆਂ ਗੱਲਾਂ ਨੂੰ ਚੰਗਾ ਸਮਝਿਆ ਤੇ ਮੰਨ ਗਿਆ ਉਥੋਂ ਜਾਣ ਦੇ ਵਾਸਤੇ।
ਨੀਕੀ ਪਨਤ ਹਮ ਆਏ ਫੇਰ ਬਹੁਤੇ ਦਾਂਡੀਆਂ ਕੇਰ ਕੇਰ।
ਅਲਫ ਖਾਨ ਕਹਿੰਦਾ ਹੈ ਕਿਰਪਾਲ ਨੂੰ ਕਿ ਤੂੰ ਚੰਗੀ ਗੱਲ ਕਹਿ ਰਿਹਾ ਹਾਂ, ਇਸ ਤਰ੍ਹਾਂ ਹੀ ਸਾਨੂੰ ਕਰਨਾ ਚਾਹੀਦਾ, ਫੇਰ ਆਣ ਕੇ ਇਨ੍ਹਾਂ ਰਾਜਾਂ ਨੂੰ ਦੰਡ ਦੇਵਾਂਗੇ ਤੇ ਘੇਰ ਕੇ ਇਨ੍ਹਾਂ ਤੋਂ ਪੈਸੇ ਲਵਾਂਗੇ।
ਇਮ ਮੰਤਰ ਠਾਣ ਸਾਵਧਾਨ ਹੋਏ ਬਣ ਸ਼ੀਘਰ ਤਿਆਗ ਇਸ ਰੀਤ ਸੋਏ।
ਇਸ ਤਰੀਕੇ ਦੀ ਸਲਾਹ ਕੀਤੀ ਹੈ, ਇਸ ਤਰ੍ਹਾਂ ਦਾ ਮੰਤਰ ਦੋਵਾਂ ਨੇ ਪਕਾਇਆ ਹੈ, ਸ਼ੀਘਰਤਾ ਦੇ ਨਾਲ ਜਾਣ ਦੇ ਵਾਸਤੇ ਤਿਆਰ ਹੋਏ।
ਇਕ ਨਰ ਬਿਠਾਏ ਉੱਚੇ ਸਥਾਨ ਤਿਸ ਅਗਰ ਧਰਿਓ ਦੁੰਦਬ ਮਹਾਨ।
ਜਾਣ ਤੋਂ ਪਹਿਲਾਂ ਇੱਕ ਉੱਚੀ ਜਗ੍ਹਾ ਦੇ ਉੱਤੇ ਉਹਨਾਂ ਨੇ ਆਪਣਾ ਸੈਨਿਕ ਬਿਠਾ ਦਿੱਤਾ। ਉਸ ਸੈਨਿਕ ਦੇ ਅੱਗੇ ਇੱਕ ਬਹੁਤ ਵੱਡਾ ਨਗਾਰਾ ਰੱਖਿਆ ਗਿਆ।
ਸਭ ਨਿਸਾ ਬਜਾਵਤ ਰਹੋ ਇਹ, ਜਬ ਲਖ ਪ੍ਰਾਤ ਉਠ ਤਿਆਗ ਦੇਹ।
ਉਸ ਨਗਾਰਚੀ ਨੂੰ ਕਹਿੰਦੇ ਨੇ ਕਿ ਸਾਰੀ ਰਾਤ ਲਗਾਤਾਰ ਤੂੰ ਨਗਾਰੇ ਨੂੰ ਖੜਕਾਈ ਜਾਣਾ,
ਜਬ ਲਖੇ ਪ੍ਰਾਤ ਉਠ ਤਿਆਗ ਦੇਹ।
ਤੇ ਕਹਿੰਦੇ ਨੇ ਕਿ ਜਦੋਂ ਹੀ ਅਗਲਾ ਸਵੇਰਾ ਹੋਵੇਗਾ ਤੇ ਫੇਰ ਤੂੰ ਨਗਾਰੇ ਨੂੰ ਛੱਡ ਕੇ ਦੌੜ ਜਾਏ।
ਚੱਲ ਆਓ ਪਾਜ ਸਮਝਾਏ ਤਾਹੇ, ਚੜਹਾਇਨ ਪਿਆਨੇ ਸ਼ੀਗਰ ਮਾਹੇ।
ਕਹਿੰਦੇ ਨੇ ਕਿ ਜੇਕਰ ਨਗਾਰਾ ਖੜਕਦਾ ਰਹੇਗਾ ਤੇ ਵੈਰੀ ਦੇ ਦਲ ਨੂੰ ਇਸ ਤਰ੍ਹਾਂ ਦਾ ਅੰਦਾਜ਼ਾ ਹੋਵੇਗਾ ਕਿ ਅਜੇ ਡਟੇ ਹੋਏ ਨੇ ਵਾੜੇ ਦੇ ਵਿੱਚ, ਇਸ ਕਰਕੇ ਤੂੰ ਰਾਤ ਦੇ ਵੇਲੇ ਨਗਾਰਾ ਖੜਕਾਈ ਜਾਣਾ ਤੇ ਜਦੋਂ ਹੀ ਦੇਖੇਗਾ ਕਿ ਪਾਉ ਫੁਟਾਲਾ ਹੋ ਰਿਹਾ ਤੇ ਫੇਰ ਤੂੰ ਨਗਾਰੇ ਨੂੰ ਛੱਡ ਕੇ ਦੌੜ ਜਾਵੇਂ, ਆਪਣੇ ਆਪ ਦਾ ਬਚਾ ਕਰੇ। ਇਸ ਤਰ੍ਹਾਂ ਸਮਝਾਇਆ, ਚੜਹਾਇਨ ਪਿਆਨੇ ਸ਼ੀਗਰ ਮਾਹੇ। ਸ਼ੀਗਰਤਾ ਦੇ ਨਾਲ ਅਲਫ ਖਾਨ ਨੇ, ਕਿਰਪਾਲ ਕਟੋਚੀ ਨੇ ਤੇ ਹੋਰ ਜਿੰਨੇ ਵੀ ਨਾਲ ਦੇ ਸਾਥੀ ਸਨ ਉਹਨਾਂ ਨੇ ਘੋੜਿਆਂ ਦੀਆਂ ਸਵਾਰੀਆਂ ਕੀਤੀਆਂ ਤੇ ਘੋੜਿਆਂ ਨੂੰ ਸ਼ੀਗਰਤਾ ਦੇ ਨਾਲ ਦੌੜਾ ਦਿੱਤਾ।
ਤਸ ਕਰਨ ਗਤੀ ਸਭ ਆਪਣ ਧਾਰ, ਕਰ ਮੌਣ ਬਹਿਰ ਨਿਕਸੇ ਪਧਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਕੋਈ ਚੋਰ ਰਾਤ ਦੇ ਵੇਲੇ ਨਿਕਲਦਾ ਹੈ, ਇਸ ਤਰੀਕੇ ਦੇ ਨਾਲ ਚੋਰਾਂ ਦੇ ਵਾਂਗ ਉਹ ਨਿਕਲੇ ਨੇ।
ਕਰ ਮੌਣ ਵਹਿਰ ਨਿਕਸੇ ਪਧਾਰ, ਬੜੀ ਮੌਨ ਨੂੰ ਧਾਰਨ ਕਰਕੇ ਬੜੇ ਚੁੱਪ ਚਾਪ ਹੀ ਉਸ ਜਗ੍ਹਾ ਨੂੰ ਛੱਡ ਕੇ ਇਹ ਦੂਰ ਲੰਘ ਆਏ ਨੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਘਟਨਾ ਨੂੰ ਆਪਣੀ ਕਲਮ ਦੇ ਨਾਲ ਇੰਜ ਬਿਆਨ ਕਰਦੇ ਨੇ।
ਕਾਠ ਗੜੀਆਂ ਦਿਆਲਾ ਸੋ ਮਰ ਗਿਆ, ਹੋਰ ਜ਼ਖਮੀ ਬੇਸ਼ੁਮਾਰ ਹੋਏ। ਅਲਫ ਖਾਂ ਕਿਹੋ ਸੋ ਦੁਖੀ ਹੋ ਕੇ, ਹੁਣ ਜਾਪਦੀ ਇਹ ਸਾਡੀ ਹਾਰ ਹੋਏ। ਵੱਲ ਵੈਰੀਆਂ ਹੋ ਗੁਰੂ ਲੜ ਰਿਹਾ, ਹੁਣ ਜਿਤਨੇ ਸਾਨੂੰ ਅਸਵਾਰ ਹੋਏ। ਇਹ ਗੁਰੂ ਬੜਾ ਬਲੀ ਮਹਾ ਯੋਧਾ, ਵੱਡੇ ਇਸ ਦੇ ਵਿੱਚ ਬਲਕਾਰ ਹੋਏ। ਕਰ ਲਈ ਸਲਾਹ ਰਾਤੀ ਹਟ ਚੱਲੋ, ਛੱਡ ਹੌਸਲੇ ਪਾਜੀ ਮੁਰਦਾਰ ਹੋਏ। ਰਾਤ ਅੱਧੀ ਗਏ ਨੱਠ ਕਰਤਾਰ ਸਿੰਘਾ, ਦਸ ਕੋ ਪਹਾੜਾਂ ਤੋਂ ਪਾਰ ਹੋਏ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਅੱਧੀ ਰਾਤ ਦੇ ਵੇਲੇ ਇਹ ਨੱਠ ਗਏ ਨੇ, ਦੌੜ ਗਏ ਨੇ ਪਹਾੜਾਂ ਦੇ ਵਿੱਚ ਦੀ, 10 ਕੋਹ ਦੇ ਫਾਸਲੇ ਨੂੰ ਇਹਨਾਂ ਨੇ ਤੈਅ ਕਰ ਲਿਆ, ਭਾਵ ਕਿ 10 ਕੋਹ ਦੂਰ ਨਿਕਲ ਗਏ ਰਾਤੋ ਰਾਤ।
ਨਹੀਂ ਲਖੇ ਜਾਤ ਗਮਣੇ ਸੋ ਤਾਮ, ਗੁਰ ਯਾਦ ਇਹਨੋ ਸਭ ਕਰ ਆਰਾਮ।
ਕਵੀ ਜੀ ਲਿਖਦੇ ਨੇ ਕਿ ਆਪਣਿਆਂ ਘਰਾਂ ਨੂੰ ਦੌੜ ਗਏ ਨੇ, ਇਹ ਗੱਲ ਜਾਣੀ ਨਹੀਂ ਜਾ ਸਕੀ।
ਗੁਰ ਆਦ ਇਹਨੂੰ ਕਰ ਸਭ ਆਰਾਮ,
ਭਾਵ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਰਾਮ ਕਰ ਰਹੇ ਸਨ, ਉਹਨਾਂ ਦੇ ਯੋਧੇ ਵੀ ਆਰਾਮ ਕਰ ਰਹੇ ਸਨ। ਦੂਸਰੇ ਪਾਸੇ ਹਨੇਰੀ ਰਾਤ ਸੀ, ਖੁਫੀਆ ਤਰੀਕੇ ਦੇ ਨਾਲ ਚੋਰਾਂ ਦੇ ਵਾਂਗ ਨਿਕਲ ਗਏ ਨੇ, ਇਸ ਗੱਲ ਦਾ ਪਤਾ ਲੱਗ ਨਾ ਸਕਿਆ।
ਜਬ ਭਾਈ ਪੋਰ ਦੁੰਦਬ ਸੁਨੰਤ, ਵਿਚ ਹੈ ਮਵਾਸ ਸਗਰੇ ਪਨੰਤ।
ਇਸ ਤੋਂ ਇਲਾਵਾ ਨਗਾਰਚੀ ਸਾਰੀ ਰਾਤ ਨਗਾਰਾ ਖੜਕਾਉਂਦਾ ਰਿਹਾ, ਇਸ ਕਰਕੇ ਵੀ ਭਰੋਸਾ ਰਿਹਾ ਕਿ ਵੈਰੀ ਟਿਕੇ ਹੋਏ ਨੇ। ਕਵੀ ਜੀ ਲਿਖਦੇ ਨੇ ਕਿ ਜਦੋਂ ਅਗਲੀ ਸਵੇਰ ਹੋਈ ਤੇ ਨਗਾਰੇ ਨੂੰ ਸੁਣਿਆ, ਵਿਚ ਹੈ ਮਵਾਸ ਸਗਰੇ ਪਨੰਤ, ਸਾਰਿਆਂ ਨੇ ਆਖਿਆ ਕਿ ਅਜੇ ਮਵਾਸੀ ਹੋ ਕੇ ਆਕੀ ਹੋਏ, ਵਾੜੇ ਦੇ ਵਿਚ ਟਿਕੇ ਹੋਏ ਨੇ।
ਤਬ ਗਯੋ ਬਜਾਵਣ ਹਾਰ ਪਾਜ, ਅਵ ਲੋਕ ਲੀਨ ਸੁਨੋ ਸਮਾਜ।
ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਜਿਹੜਾ
ਨਗਾਰਾ ਵਜਾ ਰਿਹਾ ਸੀ, ਉਹਨੇ ਵੀ ਨਗਾਰੇ ਨੂੰ ਬੰਦ ਕਰ ਦਿੱਤਾ, ਉਥੋਂ ਦੌੜ ਗਿਆ। ਆ ਵੀ ਲੋਕ ਲੀਨੋ ਸੁਨੋ ਸਮਾਜ ਸਾਰਿਆਂ ਦੇ ਮਨ ਦੇ ਵਿੱਚ ਸੰਦੇਹ ਪੈਦਾ ਹੋਇਆ ਕਿ ਨਗਾਰੇ ਤੇ ਹੋਰ ਵੀ ਜਿਆਦਾ ਵੱਜਣੇ ਚਾਹੀਦੇ ਸਨ, ਤੇ ਜਿਹੜਾ ਨਗਾਰਾ ਖੜਕ ਰਿਹਾ ਸੀ ਉਹ ਵੀ ਬੰਦ ਹੋ ਗਿਆ, ਇਹਦਾ ਕੀ ਕਾਰਨ? ਰਿਪ ਗਏ ਭਾਜ ਤਜ ਲਾਜ ਦੇਣ, ਗਾਹ ਅਲਫ ਖਾਨ ਖਾਨਣ ਲੇਨ। ਸਾਰੇ ਅੰਦਾਜ਼ੇ ਲਾਉਂਦੇ ਨੇ ਕਿ ਲੱਗਦਾ ਹੈ ਕਿ ਵੈਰੀ ਦਾ ਦਲ ਦੌੜ ਗਿਆ ਹੈ। ਆਪਣੀ ਸ਼ਰਮ ਹਜ਼ਾਰ ਨੂੰ ਛੱਡ ਕੇ ਅਲਫ ਖਾਨ ਆਪਣੇ ਨਾਲ ਦੇ ਸਾਥੀਆਂ ਨੂੰ ਲੈ ਕੇ ਲੱਗਦਾ ਹੈ ਕਿ ਰਾਤੋ ਰਾਤ ਦੌੜ ਗਏ। ਨਹੀਂ ਥਿਰਕ ਟੋਚੀਆ ਧੀਰ ਧਾਰ, ਨਹੀਂ ਅਰੇ ਮੂੜ ਗਿੱਧੀ ਗਵਾਰ। ਇਸ ਤੋਂ ਇਲਾਵਾ ਇਹ ਵੀ ਵਿਚਾਰਾਂ ਕਰਦੇ ਨੇ ਕਿ ਜੇਕਰ ਅਲਫ ਖਾਨ ਗਿਆ ਹੋਵੇਗਾ ਫਿਰ ਕਿਰਪਾਲ ਕਟੋਚੀਆ ਵੀ ਧੀਰ ਨੂੰ ਧਾਰਨ ਕਰਕੇ ਰੁਕਿਆ ਨਹੀਂ ਹੋਵੇਗਾ। ਸਾਰੇ ਕਾਇਰ ਮੂਰਖ ਲੱਗਦਾ ਹੈ ਦੌੜ ਗਏ। ਤਬ ਸਰਬ ਬਾਹਣੀ ਕੇਰ ਬੀਰ, ਹੋਏ ਸੰਦ ਬਦ ਗੇ ਬਾਰ ਤੀਰ। ਭਾਵੇਂ ਕਿ ਅੰਦਾਜ਼ਾ ਲੱਗ ਗਿਆ ਹੈ ਕਿ ਦੌੜ ਗਏ ਨੇ, ਤਾਂ ਵੀ ਪੂਰੀ ਨਿਗਰਾਨੀ ਦੇ ਨਾਲ ਪੂਰਾ ਪਤਾ ਲੈਣ ਦੇ ਵਾਸਤੇ ਬਹੁਤੀ ਸਾਰੀ ਸੈਨਾ ਤਿਆਰ ਹੋਈ ਹੈ, ਸ਼ਸਤਰਾਂ ਤੇ ਵਸਤਰਾਂ ਨੂੰ ਸਜਾ ਕੇ। ਸਭ ਹੁਣ ਜਾਏ ਲੀਨੋ ਨਿਹਾਰ, ਔਰ ਭੀਰ ਭੂਰ ਭਾਜੇ ਵਿਚਾਰ। ਸਾਰੇ ਵਾੜੇ ਦੇ ਲਾਗੇ ਪਹੁੰਚੇ ਨੇ, ਅੰਦਰੋਂ ਬਾਹਰੋਂ ਚੰਗੇ ਤਰੀਕੇ ਦੇ ਨਾਲ ਦੇਖਿਆ ਤੇ ਵਾੜੇ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਹੈ। ਔਰ ਭੀਰ ਭੂਰ ਭਾਜੇ ਵਿਚਾਰ, ਸਾਰਿਆਂ ਨੇ ਵਿਚਾਰ ਕੀਤੀ ਹੈ ਕਿ ਕਾਇਰ ਸਾਰੇ ਦੇ ਸਾਰੇ ਦੌੜ ਗਏ। ਮਨ ਹਰਖ ਤਾਰ ਕਰ ਜੀਤ ਬਾਤ, ਸੁਣ ਭੀਮ ਚੰਦ ਆਨੰਦ ਗਾਤ। ਸਾਰੇ ਬਹੁਤ ਹੀ ਜਿਆਦਾ ਖੁਸ਼ ਹੋਏ ਨੇ, ਜਿੱਤ ਦੀਆਂ ਗੱਲਾਂ ਸਾਰੇ ਦੇ ਸਾਰੇ ਇੱਕ ਦੂਜੇ ਦੇ ਨਾਲ ਕਰਨ ਲੱਗੇ ਨੇ। ਰਾਜਾ ਭੀਮ ਚੰਦ ਵੀ ਬਹੁਤ ਜਿਆਦਾ ਖੁਸ਼ ਹੋਏ। ਤਵ ਨਿਕਟ ਨਦੌਣ ਡੇਰਾ ਸੋਡਾਰ, ਨਿਸਚਿੰਤ ਹੋਏ ਲਹਿ ਜੀਤ ਸਾਰ। ਉਸ ਤੋਂ ਬਾਅਦ ਨਦੌਣ ਦੇ ਲਾਗੇ ਹੀ ਸਾਰਿਆਂ ਨੇ ਆਪਣਾ ਡੇਰਾ ਲਾਇਆ ਹੈ। ਨਿਸਚਿੰਤ ਹੋਏ ਲਹਿ ਜੀਤ ਸਾਰ, ਭਾਵ ਕੇ ਸਾਰੇ ਦੇ ਸਾਰੇ ਹੁਣ ਜਿੱਤ ਦੀ ਪ੍ਰਾਪਤੀ ਕਰ ਚੁੱਕੇ ਨੇ, ਇਸ ਕਰਕੇ ਸਾਰੇ ਦੇ ਸਾਰੇ ਚਿੰਤਾ ਤੋਂ ਮੁਕਤ ਹੋਏ ਨੇ। ਸੁਖ ਦਾ ਸਾਹ ਸਾਰਿਆਂ ਨੂੰ ਆਇਆ ਤੇ ਸਾਰੇ ਆਰਾਮ ਕਰਨ ਲੱਗੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ। ਇੱਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨੌਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ,
ਸਤਿਗੁਰੂ ਬਾਲਕ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਤ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਆ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਸ ਸਾਡਾ ਧਰਮ ਬਣਿਆ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲੋ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।